ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰਗੁਣ ਸਰੂਪ ਦੀ ਕਰਨੀ ਹੈ, ਮਹਾਰਾਜ ਦੀ ਦੇਵ ਸਰਗੁਣ ਸਰੂਪ। ਪਰ ਬਾਣੀ ਵਿੱਚ ਜਿਹੜਾ ਨੂਰ ਹੈ, ਜੋ ਫਿਲਸਫਾ ਹੈ, ਜੋ ਸਿਧਾਂਤ ਹੈ, ਜੋ ਰਸ ਹੈ, ਜੋ ਅਨਹਦ ਨਾਦ ਹੈ, ਬਾਣੀ ਦੇ ਜਿਹੜਾ ਪਰਮ ਪ੍ਰਕਾਸ਼ ਹੈ, ਉਹਦੀ ਕੀ ਸੇਵਾ ਕਰੋਗੇ? ਤੇ ਜਪਣਾ ਪੈਣਾ, ਉਹਦੀ ਕੋਈ ਸੇਵਾ ਦੀ ਲੋੜ ਨਹੀਂ। ਉਹਦੀ ਕੀ ਸੇਵਾ ਕਰੋਗੇ? ਸਰਗੁਣ ਸਰੂਪ ਦੀ ਸੇਵਾ ਹੈ, ਨਿਰਗੁਣ ਦਾ ਸਿਮਰਨ ਹੈ, ਸੰਸਾਰ ਦੀ ਸੇਵਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕੁਛ ਹਿੱਸਾ ਸੰਸਾਰ ਦਾ, ਜਿਵੇਂ ਪਰਮਾਤਮਾ ਕੁਛ ਸੰਸਾਰੀ ਹੈ। ਅਗਰ ਗੁਰੂ ਕੁਛ ਸੰਸਾਰੀ ਨਾ ਹੋਵੇ ਤਾਂ ਸੰਸਾਰ ਵਿੱਚ ਜਿਹੜੇ ਖੜੇ ਨੇ ਉਹ ਨਿਰੰਕਾਰ ਤੱਕ ਪਹੁੰਚਣਗੇ ਤੇ ਕਿਸ ਤਰ੍ਹਾਂ ਪਹੁੰਚਣਗੇ? ਇਸ ਵਾਸਤੇ ਗੁਰੂ ਦਾ ਕੁਛ ਹਿੱਸਾ ਸੰਸਾਰੀ ਹੈ। ਜਿਵੇਂ ਪੁੱਲ ਉਰਾਰ ਵੀ ਹੈ ਤੇ ਪਾਰ ਵੀ ਹੈ, ਪੁੱਲ ਦੋਵੇਂ ਪਾਸੇ ਨਦੀ ਦੇ, ਤੇ ਜੇ ਉਰਾਰਲੇ ਪਾਸੇ ਪੁੱਲ ਦਾ ਹਿੱਸਾ ਨਾ ਹੋਵੇ ਤੇ ਜਿਹੜੇ ਉਰਾਰ ਖੜੇ ਨੇ ਕਿਸ ਤਰ੍ਹਾਂ ਪਾਰ ਆਉਣਗੇ? ਤਾਂ ਗੁਰੂ ਕੁਛ ਸੰਸਾਰੀ ਹੈ। ਗੁਰੂ ਦਾ ਇੱਕ ਹਿੱਸਾ ਨਿਰੰਕਾਰ ਨਾਲ ਜੁੜਿਆ ਹੈ, ਇੱਕ ਹਿੱਸਾ ਸੰਸਾਰ ਨਾਲ ਜੁੜਿਆ ਹੈ। ਗੁਰੂ ਸੰਸਾਰੀ ਰੂਪ ਧਾਰਨ ਕਰਦਾ ਹੈ ਮਹਿਜ ਇਸ ਵਾਸਤੇ ਕਿ ਸੰਸਾਰ ਇਸ ਪੁੱਲ ਤੋਂ ਲੰਘ ਕੇ ਪਾਰ ਜਾਵੇ। ਤੋ ਕਾਗਜ਼ਾਂ ਦੇ ਉੱਤੇ ਲਿਖੀ ਹੋਈ ਇਹ ਬਾਣੀ ਕਾਗਜ਼ ਤੇ ਸੰਸਾਰ ਦਾ ਹਿੱਸਾ ਨੇ, ਰੁਮਾਲੇ ਸੰਸਾਰ ਦਾ ਹਿੱਸਾ ਹੈ, ਇਹ ਪਾਲਕੀ ਸਾਹਿਬ ਸੰਸਾਰ ਦਾ ਹਿੱਸਾ ਹੈ, ਇਹ ਬਣਿਆ ਹੋਇਆ ਗੁਰਦੁਆਰਾ ਸੇਵਾ ਕਰਨੀ ਸੰਸਾਰ ਦਾ ਹਿੱਸਾ ਹੈ। ਪਰ ਗੁਰੂ ਦੇ ਸ਼ਬਦ, ਇਹ ਬਾਣੀ, ਇਹਦੇ ਜੋ ਆਨੰਦ, ਜੋ ਰਸ, ਅਨਾਹਦ ਨਾਦ ਹੈ, ਕਤਈ ਸੰਸਾਰ ਦਾ ਹਿੱਸਾ ਨਹੀਂ। ਇੰਨੀ ਮਿਹਨਤ ਕਰੋ, ਇਹ ਸਰਗੁਣ ਨਹੀਂ ਹੈ, ਇਹ ਸਿਮਰਨ ਕਰਦੇ ਹਾਂ ਪਤਾ ਚੱਲੇਗਾ ਇਹ ਕੋਈ ਸੰਸਾਰ ਦਾ ਹਿੱਸਾ ਨਹੀਂ ਹੈ। ਕਿ ਬਾਣੀ ਵਿੱਚ ਜੋ ਰਸ ਹੈ, ਬਾਣੀ ਵਿੱਚ ਜੋ ਆਨੰਦ ਹੈ, ਬਾਣੀ ਵਿੱਚ ਜੋ ਖੇੜ ਹੈ, ਜੋ ਨੂਰ ਹੈ, ਜੋ ਚਾਨਣ ਹੈ, ਜੋ ਅਨਹਦ ਧੁਨੀ ਹੈ, ਇਹ ਕੋਈ ਸੰਸਾਰ ਦਾ ਹਿੱਸਾ ਨਹੀਂ ਹੈ। ਇਹਦੀ ਸੇਵਾ ਨਹੀਂ ਕਰਨੀ, ਜਪ ਕਰਨਾ, ਸਿਮਰਨ ਕਰਨਾ। ਸੰਸਾਰ ਦਾ ਜੋ ਹਿੱਸਾ ਹੈ ਗੁਰੂ ਦਾ, ਉਹਦੀ ਸੇਵਾ। ਪਰ ਜੋ ਨਿਰਗੁਣ ਹੈ ਉਹਦਾ ਤਾਂ ਸਿਮਰਨ ਕਰਨਾ। ਮੈਂ ਦੇਖਿਆ ਸੇਵਾ ਕਰਨ ਦੀ ਜਾਂਚ ਬੰਦੇ ਨੂੰ ਆ ਗਈ ਹੈ, ਸਿਮਰਨ ਕਰਨ ਦੀ ਜਾਂਚ ਨਹੀਂ ਆਈ। ਇਹ ਵੀ ਮਿਹਨਤ ਕਰਦੇ ਹਾਂ। ਗੁਰਦੁਆਰਾ ਬਣਾਉਣਾ ਹੈ ਤਾਂ ਬਣਾਉਣ ਲੱਗਿਆਂ ਸੇਵਾ ਚਾਹੀਦੀ, ਬੰਦੇ ਕਰ ਦੇਣ, ਚਾਰ ਦਿਨਾਂ 'ਚ ਖੜਾ ਕਰਕੇ ਰੱਖ ਦਿੰਦੇ ਨੇ। ਕਿਧਰੇ ਲੜ ਵੀ ਪੈਣ ਤੇ ਨਵਾਂ ਗੁਰਦੁਆਰਾ ਬਣਦਿਆਂ ਦੇਰ ਨਹੀਂ ਲੱਗਦੀ, ਸੇਵਾ ਤਾਂ ਇਕਦਮ ਕਰਦੇ ਨੇ, ਦੋ ਮਿੰਟਾਂ 'ਚ ਕਰਦੇ ਨੇ। ਪਰ ਮੈਂ ਅਰਜ਼ ਕਰਾਂ, ਸਿਮਰਨ ਕਰਨਾ ਬੜਾ ਔਖਾ, ਬਹੁਤ ਔਖਾ। ਕੁਛ ਸੱਜਣ ਕਹਿੰਦੇ ਸਨ ਕਿ ਹਜ਼ਾਰ ਗੁਣਾ ਔਖਾ ਹੈ ਸੇਵਾ ਨਾਲੋਂ ਸਿਮਰਨ, ਤੇ ਜੋ ਕੁਛ ਅਨੁਭਵ ਵਿੱਚ ਗੱਲ ਆਈ ਹੈ ਲੱਖਾਂ ਗੁਣਾ ਔਖਾ ਹੈ। 8 ਘੰਟੇ ਸੇਵਾ ਕਰਨ ਵਾਲਾ ਮਨੁੱਖ 8 ਮਿੰਟ ਸਿਮਰਨ ਨਹੀਂ ਕਰ ਸਕਦਾ, ਮੈਂ ਐਸਾ ਦੇਖਿਆ। 4-4, 6-6 ਘੰਟੇ ਸੇਵਾ ਕਰਨ ਵਾਲੇ ਮਨੁੱਖ 2 ਮਿੰਟ ਸਿਮਰਨ ਨਹੀਂ ਕਰ ਸਕਣਗੇ। ਸਿਮਰਨ ਕੀ? ਬਸ ਸਿਰਫ ਉਸਦੀ ਯਾਦ ਤੋਂ ਬਿਨਾਂ ਹੋਰ ਕੁਛ ਨਾ ਰਹੇ, ਅਤੇ ਉਸਦੀ ਯਾਦ ਉਸ ਢੰਗ ਨਾਲ ਰਮੇ। ਜਪ ਜ਼ਰੀਆ ਹੈ। ਰਸਨਾ ਵਾਹਿਗੁਰੂ, ਵਾਹਿਗੁਰੂ ਉਚਾਰਨ ਕਰੇ ਕੰਨ ਸੁਣ, ਔਰ ਕੰਨ ਸੁਣਨ ਇਸ ਤੋਂ ਬਿਨਾਂ ਹੋਰ ਕੁਛ ਵੀ ਕੰਨ ਨਾ ਸੁਣਨ, ਇਹ ਸਿਮਰਨ। ਇਹ ਤਾਂ 2 ਮਿੰਟ ਵੀ ਨਹੀਂ ਕਰ ਸਕੋਗੇ। ਸੇਵਾ ਬੰਦਾ 4 ਘੰਟੇ ਕਰ ਲੈਂਦਾ, 6 ਘੰਟੇ ਕਰ ਲੈਂਦਾ, ਲੰਗਰ ਦੀ ਸੇਵਾ, ਪੰਗਤ ਦੀ ਸੇਵਾ, ਤਰ੍ਹਾਂ ਤਰ੍ਹਾਂ ਦੀ ਸੇਵਾ ਬੰਦਾ ਕਰ ਲੈਂਦਾ। ਸੇਵਾ ਕੋਈ ਔਖੀ ਗੱਲ ਤਾਂ ਨਹੀਂ। ਮੈਂ ਇਹ ਨਹੀਂ ਕਹਿ ਰਿਹਾ ਕਿ ਸੇਵਾ ਨਹੀਂ ਕਰਨੀ, ਮੈਂ ਇਹ ਕਹਿ ਰਿਹਾ ਕਿ ਸੇਵਾ ਨਾਲੋਂ ਲੱਖਾਂ ਗੁਣਾ ਔਖਾ ਹੈ ਸਿਮਰਨ। 8 ਘੰਟੇ ਸੇਵਾ ਕਰਨ ਵਾਲਾ ਬੰਦਾ 2 ਮਿੰਟ ਸਿਮਰਨ ਨਹੀਂ ਕਰ ਸਕੇਗਾ। ਇਸ ਵਾਸਤੇ ਸੇਵਾਦਾਰ ਤਾਂ ਬੜੇ ਨੇ ਸਿੱਖ ਜਗਤ ਦੇ, ਸੇਵਾ ਕਰਨੀ ਬ੍ਰਹਮ ਗਿਆਨੀ ਕੋਈ ਨਹੀਂ, ਭਗਤ ਨਹੀਂ ਪੈਦਾ ਹੋਏ, ਰਸਕ ਨਹੀਂ ਨੇ, ਸੇਵਾਦਾਰ ਬਥੇਰੇ ਸੇਵਾ ਕਰਨ ਵਾਲੇ। ਦਾਨ ਸੇਵਾ ਹੈ, ਸਿਮਰਨ ਨਹੀਂ ਹੈ, ਇਹ ਵੀ ਮੈਂ ਅਰਜ਼ ਕਰਦੇ। ਮੈਂ ਤੁਹਾਨੂੰ ਕਥਾ ਸੁਣਾ ਰਿਹਾ, ਅਗਰ ਕਥਾ ਕਰਦੇ ਹੋਇਆਂ ਮੇਰੇ ਅੰਦਰ ਰੱਬੀ ਯਾਦ ਨਾ ਚੱਲੇ ਤਾਂ ਇਹ ਵੀ ਸੇਵਾ ਹੈ, ਸਿਮਰਨ ਨਹੀਂ ਹੈ। ਕੀਰਤਨ ਅਗਰ ਕੋਈ ਕਰ ਰਿਹਾ ਹੈ, ਉਸ ਕੀਰਤਨ ਵਿੱਚ ਮਨ ਨਹੀਂ, ਸੇਵਾ ਹੈ, ਸਿਮਰਨ ਨਹੀਂ ਹੈ, ਕਤਈ ਸਿਮਰਨ ਨਹੀਂ ਹੈ। ਕੀਰਤਨ ਉਸ ਵਕਤ ਸਿਮਰਨ ਬਣਦਾ ਹੈ ਜਦ ਕੀਰਤਨ ਦੇ ਵਿੱਚ ਮਨ ਹੋਵੇ, ਵਰਨਾ ਸੇਵਾ ਤਾਂ ਹੈ, ਸਿਮਰਨ ਨਹੀਂ ਹੈ। ਬੈਠੇ ਹੋ ਤੁਸੀਂ ਗੁਰਦੁਆਰੇ ਅਤੇ ਕੀਰਤਨ ਨੂੰ ਇੱਕ ਰੂਪ ਵਿੱਚ ਨਹੀਂ ਸੁਣਿਆ, ਬੈਠੇ ਹੋ, ਸੇਵਾ ਹੈ, ਸਿਮਰਨ ਨਹੀਂ ਹੈ। ਅਤੇ ਮੈਂ ਫਿਰ ਅਰਜ਼ ਕਰਾਂ, ਸੇਵਾ ਨਾਲ ਕਤਈ ਮਨ ਨਹੀਂ ਪਵਿੱਤਰ ਹੁੰਦਾ, ਚਾਹੇ ਸਾਰੀ ਜ਼ਿੰਦਗੀ ਨਹੀਂ, ਕਈ ਜਨਮ ਵੀ ਬੰਦਾ ਕਰਦਾ ਰਹੇ। ਅਕਸਰ ਮੈਂ ਦੇਖਿਆ ਗੁਰਦੁਆਰਿਆਂ ਦੀ ਸੇਵਾ ਕਰਨ ਵਾਲੇ ਸੇਵਾਦਾਰ ਆਪਸ ਵਿੱਚ ਲੜ ਪੈਂਦੇ ਨੇ, ਆਉਂਦੇ ਤਾਂ ਸੇਵਾਦਾਰ ਨੇ ਨਾ, ਜੋੜੇ ਝਾੜਨ ਵਾਲੇ ਜੋੜੇ ਮਾਰਨ ਲੱਗ ਪੈਂਦੇ ਨੇ, ਪੁੱਠੇ ਪੈ ਜਾਂਦੇ ਨੇ, ਗੱਲ ਕੁਝ ਹੋਰ ਦੀ ਹੋਰ ਹੋ ਜਾਂਦੀ। ਸੇਵਾ ਨਾਲ ਕੋਈ ਹਿਰਦਾ ਨਹੀਂ ਸੋਚ ਆਉਂਦਾ, ਸਾਰੀ ਜ਼ਿੰਦਗੀ ਇੱਕ ਬੰਦਾ ਗੁਰਦੁਆਰੇ ਦਾ ਪ੍ਰੈਜੀਡੈਂਟ ਬਣਿਆ ਰਹਿੰਦਾ, ਸਕੱਤਰ ਬਣਿਆ ਰਹਿੰਦਾ, ਸੇਵਾਦਾਰ ਹੈ ਨਾ, ਤਾਂ ਸੇਵਾ ਨਾਲ ਕੋਈ ਹਿਰਦਾ ਸ਼ੁੱਧ ਹੋ ਜਾਂਦਾ ਹੈ? ਸੇਵਾ ਕਰਨੀ ਅਗਰ ਸਿਮਰਨ ਨਹੀਂ ਹੈ تو سیوا تو الٹا تکبر پیدا کر دے گی, غرور پیدا کر دے گی, ہنکار پیدا کر دے گی. گنی گیانیاں دے اندر ہنکار آ جاندہ ہے, پربندکاں دے اندر ہنکار آ جاندہ ہے, اسی سیوا پہ کر دیں تو سیوا تے ہنکاری کر دے گی اگر سمرن نہیں ہے. من وچ ہنکار آ جائے گا. جس من نے سمرن نال شدھ ہونا سی, پوتر ہونا سی, یہ سیوا کردیا کردیا میلا کیوں ہو گیا؟ کما کرنی سیوا دے نال ہردا شدھ ہوندا ہی نہیں. کدھر میری گل نو الٹا نہ لے لینا, پر میں اتنی گل تے سدگر کی حضوری چ دعوے نال کہہ سکدا کہ سیوا نال ہردا شدھ نہیں ہوندا, صرف تن پوتر ہوندا ہے. سمرن نال من پوتر ہوندا ہے, سیوا نال صرف تن پوتر ہوندا ہے, ہاتھ پیر پوتر ہوندے نے, شریر سفل ہوندا ہے, آتما نہیں پوتر ہوندی, من نہیں شدھ ہوندا. وہ بندے میں دیکھے نے گردوارے سیوا کرن والے لانگری سنگھ, بڑی کٹھن ڈھنگ نال لنگر بنا دے نے ہندوستان دے, پر جس ڈھنگ نال یاتروں نال پیش آندن تے ٹوٹ کے بول دے نے کوڑے بچن, حیرانگی ہو گئی. این سیوا پہ کر دیں, اینی کرڑی سیوا, پٹھاں دے اگوں بیٹھے نے, اینا پسینا وگ رہا ہے, گرمی دے روٹیاں پہ پکاندے نے, جھاڑو پہ دیندے نے, اٹھاں ٹھوندے پے نے, گارا پہ ٹھوندے نے, بڑے بڑے گردوارے پہ بنتے ہیں اور سیوا پہ کر دین کئی. انہاں دی سیوا نو دیکھ کے دنگ رہ جائیدا ہے, لیکن گستاخی معاف ہردے دی شدھی بالکل نہیں. میں بہت نیڑوں دیکھے, کوئی ہردے دی پویترتا نہیں, کوئی ہردے دی شدھی نہیں ہے. ہردے دی شدھی ہوندی ہے سمرن نال, سمرن ہے نہیں, صرف سیوا ہی سیوا ہے. تو دان بھی صرف سیوا ہے. اگر سمرن نہ کیتا تو دان نے بھی ہنکاری بنا دینا ہے. بڑے بڑے دانی مہا ہنکاری میں دیکھتے ہیں, تیرتھ ورت ار دان کر من میں درے گمان, نانک نے فل جات تیں جیوں کنجر اس نان. سیوا سمرن دا اے دھرم سی گرمت, سیوا کرن دی جات سکھ نو آ گئی, سمرن کرن دی جات نہیں آئی. تن اس دا پوتر ہو گیا ہے, تن دی مہما اس نے کھٹ لئی ہے, من اس دا کوئی شدھ نہیں. تو میں پھر عرض کراں, میں تھانوں کتھا سنا رہا ہوں, اس نال میرا من راضی نہیں. یہ کتھا میری من دا حصہ نہیں بنی, تو سیوا ہے سمرن نہیں ہے. کیرتن ہے, زور نال کیتا جا رہا ہے, شریر دا زور لایا جا رہا ہے, گلے دا زور لایا جا رہا ہے, وہ من نہیں ہے. سیوا ہے تو سمرن نہیں ہے, کتھا ہی نہیں ہے سمرن. ہردے وچ کپٹ رکھ کے بھی کتھا کیتی جا سکتی ہے, ہردے وچ کروھ تے لوبھ رکھ کے بھی کیرتن کیتا جا سکتا ہے, اور کیرتن دے نال اپنا سمبندھ توڑ کے بھی کیرتن کیتا جا سکتا ہے. اس واسطے بھگت کبیر نو کہنا پیا کہ ہے گیانی, تیرے منہ وچ گیان ہے پر ہردے وچ تے کپٹ ہے. جد میں کبیر دے بچن پڑھے تے پڑھ کے دنگ رہ گیا, ہردے کپٹ مکھ گیانی, جھوٹے کہاں بلوت پانی, کایا مانجس کون گناہ, جو گٹ بھیتر ہے ملنا. بھئی ہے گیانی, منہ وچ تیرے گیان ہے, ہردے وچ کپٹ ہے, تو گیان نال کپٹ نہیں گیا, گیان نال ہردے دی شدھی نہیں ہوئی. نہیں تے سیوا سی, تم پڑھ لیا تے پڑھیا ہویا سنا چھڑیا, سیوا ہے, سمرن نہیں ہے, ہردا نہیں شدھ ہویا. تو سنگیت دیاں دھناں سکھیاں نے گا کے سنا دتیاں نے, سیوا ہے. میں یہ نہیں کہہ رہا کہ سیوا دی نہیں لوڑ, تن پوتر ہوندا ہے, من نہیں پوتر ہوندا, کتے ہی نہیں پوتر ہوندا. من ادوں پوتر ہوندا ہے جد کیرتن وچ من جڑے, کیرتن سمرن بن جائے, کتھا سمرن بن جائے, بانی جپ بن جائے. بانی پڑھنا نہ ہوئے, بانی جپ ہوئے, بانی سمرن ہوئے, پھر ہردے دی شدھی ہوندی ہے. تے اے وی میں عرض کر دیاں, دان وی سیوا ہے, سمرن نہیں ہے, کتھا ہی نہیں ہے. لکھاں نہیں کروڑاں دا دان کرن والے وی من دے میلے ویکھے جان. ہندوستان وچ کوئی ایسا تیرتھ نہیں جتھے برلے دا مندر نہیں ہے. تے ایک ایک مندر پنجاب پنجاب سٹھ سٹھ لاکھ روپے کا بنے, بلکہ کئی کروڑوں تو بھی ودنے, جڑے وڈے وڈے تیرتھ استھانوں کے اتنے یہ مندر بنے. 68 تیرتھوں کے کچھ ایسے تیرتھ نے جتھے برلے کا مندر نہ ہوئے. اینے وڈے وڈے اس نے مندر بنائے, کروڑوں روپے اس نے خرچ کیتے نے مندروں سے. تو ہوں کہہ دئیے برلا جڑا کبیر تو اگے ہے, یہ نامدیو نالوں زیادہ پوتر ہے, یہ فرید نالوں بڑا اچا ہوگے گا, کیونکہ فرید نے تو ایک بھی مسجد نہیں بنائی, کبیر نے تو ایک بھی مندر نہیں بنایا, تو برلے نے کروڑاں جو ہے روپے خرچ کر کے ہر تیرتھ دے مندر بنا دیتا. یقین جان یہو جہاں دے برلے کروڑاں بھی آ جان تو کبیر دے چرنا دی خاک بھی نہیں. این محنت کر دیں وہ نامدیو دے چرنا دی خاک بھی نہیں, صرف دان ہے, سیوا ہے, سمرن نہیں ہے. ہردے دی شدھی سمرن نال ہوندی ہے, سیوا نال نہیں. ਸਾਡੇ ਇੱਕ ਬ੍ਰਹਮ ਗਿਆਨੀਆਂ ਦੀ ਜਿਹੜੀ ਘਾਟ ਪੈ ਗਈ ਉਹ ਮਹਿਜ਼ ਇਸ ਵਾਸਤੇ ਕਿ ਸੇਵਾ ਕਰਨ ਦੀ ਜਾਂਚ ਆ ਗਈ ਸਰਗੁਣ ਸਰੂਪ ਦੀ, ਨਿਰਗੁਣ ਬ੍ਰਹਮ ਦਾ ਸਿਮਰਨ ਕਰਨ ਦੀ ਜਾਂਚ ਨਹੀਂ ਆ ਗਈ ਅਤੇ ਸੇਵਾ ਤਾਂ ਸਰਗੁਣ ਦੀ ਕਰਨੀ ਪੈ ਗਈ ਜੋ ਦਿਖਾਈ ਰਹਿੰਦਾ ਗੁਰੂ ਗ੍ਰੰਥ ਸਾਹਿਬ ਦਾ ਜੋ ਸਰੂਪ ਦਿਖਾਈ ਰਹਿੰਦਾ ਇਹਦੀ ਤਾਂ ਕਰਨੀ ਹੈ ਸੇਵਾ, ਅਤੇ ਜੋ ਨਹੀਂ ਦਿਖਾਈ ਦਿੰਦਾ ਉਹਦਾ ਤਾਂ ਸਿਮਰਨ ਕਰਨਾ, ਸਿਮਰਨ ਕਰਨ ਦੀ ਜਾਂਚ ਭੁੱਲ ਗਏ। ਇਸ ਵਾਸਤੇ ਪੂਰਨ ਤੌਰ 'ਤੇ ਸੰਬੰਧ ਜੁੜਨਾ, ਅਨਹਦ ਨਾਦ ਨੂੰ ਸੁਣਨਾ ਅਤੇ ਪਰਮ ਪ੍ਰਕਾਸ਼ ਨੂੰ ਵੇਖਣਾ ਔਖਾ ਹੋ ਗਿਆ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਅਗੰਮੀ ਆਰਤੀ ਦਾ ਇੱਥੇ ਜ਼ਿਕਰ ਕਰ ਰਹੇ ਨੇ ਉਹ ਨਿਰਗੁਣ ਬ੍ਰਹਮ ਦੀ ਆਰਤੀ ਹੈ, ਉਹ ਪੂਰਨ ਬ੍ਰਹਮ ਦੀ ਆਰਤੀ ਹੈ। ਜਗਨਨਾਥ ਦੇ ਪੁਰੀ ਦੇ ਪੰਡਤਾਂ ਨੇ ਨਹੀਂ ਸਮਝੀ ਸੀ, ਮੈਂ ਅਰਜ਼ ਕਰਾਂ ਸਿੱਖ ਜਗਤ ਨੇ ਵੀ ਨਹੀਂ ਸਮਝੀ, ਸੰਸਾਰ ਨੇ ਵੀ ਨਹੀਂ ਸਮਝੀ, ਸਮਾਂ ਕਾਫੀ ਹੋ ਗਿਆ ਲਮਕਾਵਾਂ ਨਾ। ਮਹਾਰਾਜ ਕਹਿੰਦੇ ਨੇ ਸਰਗੁਣ ਸਰੂਪ ਦੇ ਵਿੱਚ ਤੇਰੇ ਅਨੇਕਾਂ ਪੈਰ ਨੇ, ਨਿਰਗੁਣ ਸਰੂਪ ਦੇ ਵਿੱਚ ਇੱਕ ਵੀ ਨਹੀਂ। ਸਰਗੁਣ ਸਰੂਪ ਦੇ ਤੇਰੀਆਂ ਅਨੇਕਾਂ ਨਾਸਕਾਂ ਨੇ, ਤੂੰ ਸੁੰਘਣ ਵਾਲਾ, ਨਿਰਗੁਣ ਦੇ ਵਿੱਚ ਇੱਕ ਵੀ ਨਹੀਂ। ਸਰਗੁਣ ਸਰੂਪ ਦੇ ਤੇਰੀਆਂ ਅਨੇਕਾਂ ਮੂਰਤੀਆਂ ਨੇ ਅਤੇ ਨਿਰਗੁਣ ਸਰੂਪ ਦੇ ਵਿੱਚ ਤੇਰੀ ਇੱਕ ਵੀ ਮੂਰਤੀ ਕੋਈ ਨਹੀਂ। ਹੇ ਪਰਿਪੂਰਨ ਪਰਮਾਤਮਾ, ਹਕੀਕਤ ਇਹ ਹੈ ਕਿ ਸਭ ਮੈਂ ਜੋਤ ਜੋਤ ਹੈ ਸੋਏ, ਤਿਸਕੇ ਚਾਨਣ ਸਭ ਮੈਂ ਚਾਨਣ ਹੋਏ। ਤੇਰੀ ਜੋਤ ਸਾਰਿਆਂ ਵਿੱਚ ਨਿਰਗੁਣ ਸਰੂਪ ਦੇ ਵਿੱਚ ਬਿਰਾਜਮਾਨ ਹੈ, ਤੇਰੇ ਚਾਨਣੇ ਕਰਕੇ ਹੀ ਸਾਰਿਆਂ ਵਿੱਚ ਚਾਨਣਾ ਹੈ। ਪਰ ਇਹ ਚਾਨਣਾ ਕਿਵੇਂ ਪ੍ਰਗਟ ਹੋਵੇਗਾ? ਗੁਰਸਾਖੀ ਜੋਤ ਪ੍ਰਗਟ ਹੋਏ, ਗੁਰੂ ਦੀ ਜੋਤ ਦੁਆਰਾ ਇਹ ਜੋਤ ਪ੍ਰਗਟ ਹੁੰਦੀ ਹੈ, ਉਂਝ ਨਹੀਂ। ਮੈਂ ਫਿਰ ਅਰਜ਼ ਕਰਾਂ, ਗੁਰੂ ਕੁਝ ਸੰਸਾਰੀ ਹੈ, ਬ੍ਰਿਜ ਦੀ ਤਰ੍ਹਾਂ ਹੈ, ਪੁੱਲ ਦੀ ਤਰ੍ਹਾਂ। ਗੁਰੂ ਦਾ ਕੁਝ ਹਿੱਸਾ ਸੰਸਾਰੀ ਹੈ, ਵਰਨਾ ਅਸੀਂ ਨਿਰੰਕਾਰ ਤੱਕ ਕਿਸ ਤਰ੍ਹਾਂ ਪਹੁੰਚਾਂਗੇ? ਗੁਰੂ ਨਾਨਕ ਦਾ ਕੁਝ ਹਿੱਸਾ ਸੰਸਾਰੀ, ਉਹਨਾਂ ਦੇ ਬੱਚੇ ਨੇ, ਉਹਨਾਂ ਦੀ ਪਤਨੀ ਹੈ, ਉਹਨਾਂ ਦੇ ਮਾਤਾ ਪਿਤਾ ਨੇ, ਉਹਨਾਂ ਦੀ ਕਾਇਆ ਸੀ, ਸਰੀਰ ਹੈ, ਸੰਸਾਰ ਦਾ ਹਿੱਸਾ ਹੈ। ਗੁਰੂ ਗ੍ਰੰਥ ਸਾਹਿਬ ਦਾ ਕੁਝ ਹਿੱਸਾ ਸੰਸਾਰ ਦਾ ਹਿੱਸਾ ਹੈ, ਅਤੇ ਰੁਮਾਲੇ ਸੰਸਾਰ ਦਾ ਹਿੱਸਾ ਨੇ, ਅਤੇ ਖਿਮਾ ਕਰਨੀ ਅੱਖਰ ਇਹੀ ਨੇ, ਹੋਰ ਕੁਝ ਕਹਿ ਨਹੀਂ ਸਕਦਾ। ਕਾਗਜ਼ਾਂ ਦੇ ਉੱਤੇ ਲਿਖੀ ਹੋਈ ਬਾਣੀ, ਇਹ ਕਾਗਜ਼ ਸੰਸਾਰ ਦਾ ਹਿੱਸਾ ਨੇ, ਇਹ ਬਣੀ ਹੋਈ ਭੀੜ ਸੰਸਾਰ ਦਾ ਹਿੱਸਾ ਹੈ, ਪਰ ਇਹਦੇ ਉੱਤੇ ਲਿਖੇ ਹੋਏ ਅੱਖਰ ਅਤੇ ਅੱਖਰਾਂ ਵਿੱਚ ਜਿਹੜੀ ਜੋਤ ਹੈ ਉਹ ਸੰਸਾਰ ਦਾ ਹਿੱਸਾ ਨਹੀਂ ਹੈ, ਪਤਾ ਹੀ ਨਹੀਂ। ਸਮੂਹ ਸੰਸਾਰ ਉਸਦਾ ਕੋਈ ਮੁੱਲ ਵੀ ਨਹੀਂ ਹੈ, ਅਮੁੱਲ ਵਸਤੂ, ਅਮੁੱਲ ਖਜ਼ਾਨਾ, ਅਮੁੱਲ ਇਹ ਚੀਜ਼। ਤੋ ਸਾਹਿਬ ਇੱਥੇ ਕਹਿੰਦੇ ਨੇ ਤੇਰੇ ਚਾਨਣੇ ਕਰਕੇ ਸਾਰਿਆਂ ਦੇ ਚਾਨਣਾ ਹੈ, ਪਰ ਉਹ ਪਰਮ ਜੋਤੀ ਪ੍ਰਗਟ ਆਉਂਦੀ ਹੈ ਗੁਰੂ ਦੀ ਜੋਤ ਦੁਆਰਾ। ਅਤੇ ਗੁਰੂ ਦੀ ਜੋਤ ਕੀ ਹੈ? ਗੁਰੂ ਦਾ ਸ਼ਬਦ ਗੁਰੂ ਦੀ ਜੋਤ ਹੈ, ਇਹਦੇ ਜਪਣ ਨਾਲ ਉਹ ਜੋਤ ਪ੍ਰਗਟ ਹੁੰਦੀ ਹੈ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੇ ਸੋ ਆਰਤੀ ਹੋਏ। ਵਾਸਤਵਿਕ ਆਰਤੀ ਕੀ ਹੈ? ਜੋ ਕੁਝ ਹੋ ਰਿਹਾ ਪਰਮਾਤਮਾ ਦੀ ਰਜ਼ਾ 'ਚ ਹੋ ਰਿਹਾ ਹੈ ਅਤੇ ਤੈਨੂੰ ਉਸਦੀ ਰਜ਼ਾ ਚੰਗੀ ਲੱਗ ਜਾਏ, ਤੂੰ ਆਰਤੀ ਕਰ ਲਈ, ਆਰਤੀ ਕੀਤੀ ਹੈ। ਅਤੇ ਜੋ ਕੁਝ ਹੋਇਆ ਕਬੂਲ ਨਹੀਂ, ਪ੍ਰਵਾਨ ਨਹੀਂ, ਕੋਈ ਆਰਤੀ ਨਹੀਂ। ਜੋ ਹੋਆ ਉਹ ਵੱਧ ਸੋ ਜਾਣੇ, ਜੋ ਕੁਝ ਹੋ ਗਿਆ ਹੋਣਾ ਹੀ ਸੀ, ਕਬੂਲ ਕਰ ਲੈ, ਪ੍ਰਵਾਨ ਕਰ ਲੈ, ਆਰਤੀ ਹੋ ਗਈ। ਜੋ ਕੁਝ ਹੋਇਆ ਹੋਣਾ ਹੀ ਸੀ, ਉਹਦੀ ਰਜ਼ਾ ਸੀ, ਕਬੂਲ ਕਰ ਲੈ, ਪ੍ਰਵਾਨ ਕਰ ਲੈ, ਆਰਤੀ ਹੋ ਗਈ ਹੈ। ਥਾਲ ਗੁਮਾ ਰਹੇ ਹੈ, ਦੀਵੇ ਗੁਮਾ ਰਹੇ ਹੈ, ਤਰ੍ਹਾਂ ਤਰ੍ਹਾਂ ਦੇ ਅੜਚਨ ਬੰਧਨ ਕਰ ਰਹੇ ਹੈ, ਰਜ਼ਾ ਕਬੂਲ ਨਹੀਂ, ਹੋਣੀ ਕਬੂਲ ਨਹੀਂ, ਰਜ਼ਾ ਕਬੂਲ ਨਹੀਂ, ਕੋਈ ਆਰਤੀ ਨਹੀਂ। ਤੋ ਜੋ ਕੁਝ ਹੋ ਰਿਹਾ ਉਹਦੀ ਰਜ਼ਾ ਵਿੱਚ ਹੋ ਰਿਹਾ, ਔਰ ਉਹ ਕਬੂਲ ਹੋ ਜਾਏ, ਪ੍ਰਵਾਨ ਹੋ ਜਾਏ, ਤੋ ਆਰਤੀ ਹੋ ਗਈ। ਹਰ ਚਰਨ ਕਮਲ ਮਕਰੰਦ ਲੋ ਵਿਦ ਮਨੋ, ਅਨ ਦਿਨੋ ਮੋਹ ਆਈ ਪਿਆਸਾ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਇਹ ਪਰਿਪੂਰਨ ਪਰਮਾਤਮਾ, ਤੇਰੇ ਚਰਨ ਕਮਲ ਨੇ, ਔਰ ਐਸੇ ਕਮਲ ਜੋ ਕਮਲ ਦਾ ਮਕਰੰਦ ਵਿਚਕਾਰਲਾ ਹਿੱਸਾ ਕੋਮਲ, ਜਿਸਦੇ ਸੁਗੰਧੀ ਤੇ ਰਸ ਹੁੰਦਾ। ਭਾਵ ਹੇ ਪ੍ਰਭੂ, ਤੇਰੇ ਗੁਣ ਕਮਲ ਸਮਾਨ ਨੇ, ਮਕਰੰਦ ਸਮਾਨ ਨੇ, ਉਹਦੇ 'ਚ ਰਸ ਹੈ, ਆਨੰਦ ਹੈ ਤੇਰੇ ਸਰੂਪ ਦੇ 'ਚ, ਅਤੇ ਮੇਰੇ ਮਨ ਦੇ 'ਚ ਪਿਆਸ ਜਾਗੀ ਹੈ, ਲੋਭ ਜਾਗਿਆ, ਅਨੰਤ ਲੋਭ ਜਾਗਿਆ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਥਾਂ 'ਤੇ ਫਰਮਾਨ ਕਰਦੇ ਨੇ ਕਿ ਕੰਨ ਇਤਨੇ ਲੋਭੀ ਹੋ ਗਏ ਨੇ ਕਿ ਕੋਟ ਕਰਨ ਦੀ ਜੇ ਪ੍ਰਭ ਸਵਾਮੀ, ਹਰ ਜਸ ਸੁਣੀਏ ਅਬਨਾਸੀ ਰਾਮ। ਹੇ ਅਕਾਲ ਪੁਰਖ, ਤੂੰ ਦੋ ਹੀ ਕੰਨ ਦਿੱਤੇ ਨੇ ਕਰੋੜਾਂ ਦੇ, ਤਾਂ ਕਿ ਮੈਂ ਤੇਰੀ ਸਿਫਤ ਸੁਣਦਾ ਰਵਾਂ, ਸੁਣਦਾ ਰਵਾਂ। ਸਰਵਨ ਦਰਿਦਰੀ ਸੁਣ ਅੰਮ੍ਰਿਤ ਬਚਨ ਭਰੇ, ਅਚਵਤ ਸੁਰਤ ਪਿਆਸ ਨਾ ਮਿਟਾਈ ਹੈ। ਭਾਈ ਸਾਹਿਬ, ਭਾਈ ਗੁਰਦਾਸ ਜੀ ਕਹਿੰਦੇ, ਮੈਂ ਬੜਾ ਦਲਿੱਦਰੀ ਹਾਂ, ਬੜਾ ਲੋਭੀ ਹਾਂ, ਤੇਰਾ ਜਸ ਸੁਣਦਾ ਸੁਣਦਾ ਰੱਜਦਾ ਹੀ ਨਹੀਂ। ਜਿਵੇਂ ਲੋਭੀ ਧਨ ਤੋਂ ਨਹੀਂ ਰੱਜਦਾ, ਮੈਂ ਸੁਣਦਿਆਂ ਸੁਣਦਿਆਂ ਨਹੀਂ ਰੱਜਦਾ, ਇਹ ਕੰਨ ਮੇਰੇ ਇੰਨੇ ਲੋਭੀ ਨੇ, ਇਹ ਕੰਨ ਮੇਰੇ ਇਤਨੇ ਦਲਿੱਦਰੀ ਹੋ ਗਏ ਨੇ। ਤੋ ਸਾਹਿਬ ਕਹਿੰਦੇ ਨੇ ਤੇਰੇ ਚਰਨ ਕਮਲਾਂ ਦਾ ਮੈਂ ਲੋਭੀ ਹਾਂ, ਲੋਭਿਤ ਮਨੋ, ਮੇਰਾ ਮਨ ਲੋਭੀ ਹੋ ਗਿਆ ਤੇਰੇ ਰਸ ਦਾ, ਤੇਰੇ ਗੁਣਾਂ ਦਾ। ਦਿਨ ਰਾਤ ਤੇਰੇ ਨਾਮ ਦੀ ਪਿਆਸ ਹੈ, ਤੇਰੇ ਦਰਸ਼ਨ ਦੀ ਪਿਆਸ ਹੈ। ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾ ਤੇਰੇ ਨਾਂ ਵਾਸਾ। ਕਿਰਪਾ ਕਰ, ਬਖਸ਼ਿਸ਼ ਕਰ, ਰਹਿਮਤ ਕਰ ਨਾਨਕ ਭਗਤੀਏ ਨੂੰ, ਆਪਣੇ ਨਾਮ ਦਾ ਜਲ ਦੇ ਤਾਂ ਕਿ ਤੇਰੇ ਨਾਮ ਦੇ ਤੇਰੇ ਚਰਨ ਕਮਲਾਂ ਵਿੱਚ ਵਾਸਾ ਹੋਵੇ। ਸਮਾਂ ਕਾਫੀ ਹੋ ਗਿਆ, ਸੁੱਚ ਬੁੱਧੀ ਅਨੁਸਾਰ ਜੋ ਵਿਚਾਰ ਤੁਹਾਡੇ ਸਾਹਮਣੇ ਰੱਖੀਏ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਮੇਰਾ ਵਰਤਾਵਨ ਕਿ ਸਾਨੂੰ ਸਰਗੁਣ ਸੰਸਾਰ ਦੀ ਸੇਵਾ ਕਰਨ ਦੀ ਜਾਚ ਆ ਜਾਏ, ਨਿਰੰਕਾਰ ਦਾ ਸਿਮਰਨ ਕਰਨ ਦੀ ਜਾਚ ਆ ਜਾਏ, ਤਨ ਵੀ ਪਾਵਨ ਹੋ ਜਾਏ ਅਤੇ ਮਨ ਵੀ ਪਾਵਨ ਹੋ ਜਾਏ। ਅਤੇ ਜਿਸ ਦਿਨ ਤਨ ਅਤੇ ਮਨ ਪਾਵਨ ਹੁੰਦਾ, ਸਹੀ ਮਹੀਨਿਆਂ ਵਿੱਚ ਪ੍ਰਭੂ ਦੀ ਜੋਤ ਉਸੇ ਦਿਨ ਝਲਕਦੀ ਹੈ, ਕੋਈ ਬੰਦਾ ਫਿਰ ਅਨਹਦ ਨਾਦ ਸੁਣਦਾ ਅਤੇ ਪਰਮ ਪ੍ਰਕਾਸ਼ ਵੇਖ ਲੈਂਦਾ। ਸਤਿਗੁਰੂ ਇਸ ਜੀਵਨ ਦੇ ਅੰਤ ਤੋਂ ਪਹਿਲੇ ਬੇਅੰਤ ਨਾਲ ਜੋੜਨ ਤਾਂ ਕਿ ਜੀਵਨ ਯਾਤਰਾ ਸਫਲ ਹੋਵੇ। ਬੁੱਲ ਚੁੱਕ ਦੀ ਖਿਮਾ ਗਜ ਵੱਜ ਕੇ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਗ ਗੌੜੀ ਪੁਰਬੀ ਮਹਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਓ ਮੰਡਲ ਮੰਡਾ ਹੈ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਓ ਮੰਡਲ ਮੰਡਾ ਹੈ। ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਕਰ ਡੰਡੋਤ ਪੁੰਨ ਵੱਡਾ ਹੈ। ਰਹਾਉ ਸਾਕਤ ਹਰ ਰਸ ਸਾਧ ਨ ਜਾਣਿਆ, ਤਿੰਨ ਅੰਤਰ ਹਉ ਮੈਂ ਕੰਡਾ ਹੈ। ਜਿਉ ਜਿਉ ਚਲੇ ਸੁਬੈ ਦੁਖ ਪਾਵੇ, ਜਮ ਕਾਲ ਸਹੇ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਉ ਖੰਡਾ ਹੈ। ਅਬ ਨਾਸੀ ਪੁਰਖ ਪਾਇਆ ਪਰਮੇਸ਼ੁਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਸਿਲਸਿਲਾਵਾਰ ਸ੍ਰੀ ਸੋਹਲੇ ਜੀ ਦੀ ਵਿਚਾਰ ਆਪ ਸਰਵਨ ਕਰ ਰਹੇ ਹੋ। ਜਿਹੜੀ ਬਾਣੀ ਸਿੱਖ ਜਗਤ ਦੇ ਕੀਰਤਨ ਸੁਹੇਲੇ ਕਰਕੇ ਪ੍ਰਚਲਿਤ ਹੈ, ਵਾਸਤਵਿਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਇਸ ਬਾਣੀ ਦਾ ਨਾਮ ਸੋਹੇਲਾ ਹੈ। ਖੁਸ਼ੀ ਦੇ ਗੀਤ, ਪ੍ਰਭੂ ਦੇ ਮਿਲਣ ਦੇ ਗੀਤ ਸੋਹਿਲਾ। ਕੱਲ ਤੱਕ ਆਪਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਪਵਿੱਤਰ ਵਾਕ ਜਿਸ ਵਿੱਚ ਆਰਤੀ ਦਾ ਜ਼ਿਕਰ ਹੈ ਉਹਦੇ ਅਖਰੀ ਅਰਥ ਅਤੇ ਭਾਵ ਅਰਥ ਸਰਵਨ ਗੀਤ ਹੈ। ਆਰਤੀ ਦੇ ਸਤਿਗੁਰ ਨੇ ਵਿਸ਼ੇਸ਼ ਜਿਸ ਵਿਸ਼ੇ 'ਤੇ ਜ਼ੋਰ ਦਿੱਤਾ ਉਹ ਹੈ ਕਿ ਹੇ ਪ੍ਰਭੂ ਤੂੰ ਨਿਰਗੁਣ ਵੀ ਹੈ ਤੂੰ ਸਰਗੁਣ ਵੀ ਹੈ, ਤੂੰ ਸੂਕਸ਼ਮ ਵੀ ਹੈ ਤੂੰ ਅਸਥੂਲ ਵੀ ਹੈ, ਅਤੇ ਜਦ ਦੋਵੇਂ ਰੂਪ ਤੇਰੇ ਨੇ ਤਾਂ ਫਿਰ ਦੋਹਾਂ ਨਾਲ ਜੁੜਨਾ ਹੈ, ਸਰਗੁਣ ਨਾਲ ਵੀ ਔਰ ਨਿਰਗੁਣ ਨਾਲ ਵੀ ਇਕਾਗਰਤਾ ਪ੍ਰਦਾਨ ਕਰਨੀ। ਨਿਰਗੁਣ ਨਾਲ ਜੁੜਨ ਦਾ ਵਸੀਲਾ ਸਿਮਰਨ ਹੈ, ਸਰਗੁਣ ਨਾਲ ਜੁੜਨ ਦਾ ਵਸੀਲਾ ਸੇਵਾ ਹੈ। ਸਰਗੁਣ ਜੋ ਦਿਖਾਈ ਦੇ ਰਿਹਾ, ਸਰਗੁਣ ਜਿਸ ਨੂੰ ਇਹ ਅੱਖ ਵੇਖ ਲੈਂਦੀ ਹੈ, ਨਿਰਗੁਣ ਜਿਹਨੂੰ ਅੱਖ ਵੇਖ ਨਹੀਂ ਸਕਦੀ, ਜਿਹਨੂੰ ਸਾਹਿਬਾਂ ਨੇ ਕਹਿ ਦਿੱਤਾ ਲੱਖ ਵੀ ਕੋਸ਼ਿਸ਼ ਕਰੀਏ ਇਸ ਅੱਖ ਨਾਲ ਨਹੀਂ ਦਿਖਾਈ ਦੇਗਾ। ਨਾਨਕ ਸੇ ਅੱਖਣੀਆਂ ਬੇਅੰਨ ਜਿਨੀ ਦਿਸਨ ਦੋ ਮਾਂ ਫਿਰੀ। ਉਹ ਪ੍ਰਭੂ ਜਿਸ ਤਰ੍ਹਾਂ ਦਿਖਾਈ ਦਿੰਦਾ ਹੈ ਉਹ ਇਹ ਅੱਖ ਨਹੀਂ, ਉਹ ਅਨੁਭਵ ਪ੍ਰਕਾਸ਼ ਹੈ। ਨਿਰਗੁਣ ਨੂੰ ਵੇਖਣ ਵਾਸਤੇ ਨਿਰਗੁਣ ਅੱਖ, ਸਰਗੁਣ ਨੂੰ ਵੇਖਣ ਵਾਸਤੇ ਸਰਗੁਣ ਅੱਖ। ਸਾਹਿਬਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਖੁੱਲ੍ਹ ਕੇ ਕਹਿ ਦਿੱਤਾ ਅੱਖੀ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ, ਜੀਬੇ ਬਾਝੋਂ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣੀਏ ਤਉ ਖਸਮੇ ਮਿਲਣਾ। ਦਰਅਸਲ ਸੂਕਸ਼ਮ ਬ੍ਰਹਮ ਨਿਰਗੁਣ ਬ੍ਰਹਮ ਨਾਲ ਜੁੜਨ ਦਾ ਵਸੀਲਾ ਇਹ ਸਰੀਰ ਨਹੀਂ ਹੈ, ਨਿਰਗੁਣ ਬ੍ਰਹਮ ਨਾਲ ਜੁੜਨ ਦਾ ਵਸੀਲਾ ਨਿਰਗੁਣ ਮਨ ਹੈ। ਮਨ ਦਾ ਕੋਈ ਰੰਗ ਰੂਪ ਨਹੀਂ। ਕਿਸੇ 'ਤੇ ਪ੍ਰਸ਼ਨ ਕਰੀਏ ਤੂੰ ਆਪਣੇ ਹੱਥ ਦਿਖਾ, ਤੂੰ ਆਪਣੀ ਅੱਖਾਂ ਦਿਖਾ, ਤੂੰ ਆਪਣੇ ਕੰਨ ਦਿਖਾ, ਤੂੰ ਆਪਣੀ ਜ਼ਬਾਨ ਦਿਖਾ, ਦਿਖਾ ਦੇਵੇਗਾ। ਪਰ ਉਸ 'ਤੇ ਹੁਣ ਪ੍ਰਸ਼ਨ ਕਰੀਏ ਤੂੰ ਆਪਣਾ ਮਨ ਦਿਖਾ, ਕੀ ਦਿਖਾਏਗਾ? ਜਿਸ ਤਰ੍ਹਾਂ ਪਰਮਾਤਮਾ ਦਾ ਕੋਈ ਚੱਕਰ ਚੇਨ ਰੰਗ ਰੂਪ ਨਹੀਂ ਪਰ ਹੈ, ਇਸ ਤਰ੍ਹਾਂ ਮਨ ਦਾ ਵੀ ਕੋਈ ਚੱਕਰ ਚੇਨ ਰੰਗ ਰੂਪ ਨਹੀਂ ਪਰ ਹੈ। ਨਿਰਗੁਣ ਨਾਲ ਜੁੜਨ ਦਾ ਵਸੀਲਾ ਨਿਰਗੁਣ ਅਤੇ ਸਰਗੁਣ ਨਾਲ ਜੁੜਨ ਦਾ ਵਸੀਲਾ ਸਰਗੁਣ। ਜੋ ਦਿਖਾਈ ਦੇ ਰਿਹਾ ਉਹਦੀ ਸੇਵਾ ਕਰਨੀ ਹੈ, ਜੋ ਨਹੀਂ ਦਿਖਾਈ ਦਿੰਦਾ ਉਹਦਾ ਸਿਮਰਨ ਕਰਨਾ। ਗੁਰੂ ਘਰ ਵਿੱਚ ਮੂਲ ਗੱਲ ਜੋ ਪ੍ਰਧਾਨ ਹੈ ਉਹ ਹੈ ਸਿਮਰਨ, ਅਤੇ ਸਿਮਰਨ ਦੇ ਚੋਂ ਜਿਹੜੀ ਸੇਵਾ ਨਿਕਲਦੀ ਹੈ ਵਾਸਤਵਿਕ ਉਹ ਸੇਵਾ, ਉਹਦੇ 'ਚ ਤਾਮੀਰ ਹੁੰਦੀ ਹੈ, ਉਹਦੇ 'ਚ ਉਸਾਰੀ ਆਉਂਦੀ ਹੈ, ਉਹਦੇ 'ਚ ਕੁਝ ਗੱਲ ਆਉਂਦੀ ਹੈ। ਅਤੇ ਸਿਮਰਨ ਤੋਂ ਹੀਣੀ ਜੋ ਸੇਵਾ ਹੈ ਸਿਵਾਏ ਤਕੱਬਰ ਫਿਤੂਰ ਅਤੇ ਵਰੂਰ ਨੂੰ ਜਨਮ ਦੇਣ ਤੋਂ ਇਲਾਵਾ ਹੋਰ ਕੁਛ ਨਹੀਂ ਹੈ। ਇਸ ਵਾਸਤੇ ਵੱਡੀ ਵੱਡੀ ਸੇਵਾ ਕਰਨ ਵਾਲੇ ਵੀ ਮਗਰੂਰੀ ਤਬੀਅਤ ਅਤੇ ਫਿਤੂਰ ਵਿੱਚ ਅਕਸਰ ਜੋ ਹੈ ਰਹਿੰਦੇ। ਸਾਰੀ ਦੁਨੀਆ ਦੇ ਧਰਮ ਗ੍ਰੰਥ ਦੋ ਹੀ ਗੱਲ ਕਰਦੇ ਨੇ ਕਿ ਧਰਮ ਖੜਾ ਹੈ ਇਹਨਾਂ ਦੋ ਗੱਲਾਂ 'ਤੇ, ਨਿਰਮਲ ਕਰਮ ਕਰਨੇ ਅਤੇ ਪਰਮਾਤਮਾ ਦਾ ਨਾਮ ਜਪਣਾ। ਪਰ ਹੁਣ ਸਵਾਲ ਇਹ ਪੈਦਾ ਹੁੰਦਾ ਨਿਰਮਲ ਕਰਮ ਕਿਹੜਾ ਹੈ, ਕਿਹਨੂੰ ਨਿਰਮਲ ਕਰਮ ਮੰਨੋਗੇ, ਨਿਰਮਲ ਕੀ ਹੈ? ਇੱਕ ਕਰਮ ਇੱਕ ਮਜ਼ਹਬ ਦੇ 'ਚ ਨਿਰਮਲ ਮੰਨਿਆ ਜਾਂਦਾ, ਦੂਜੇ 'ਚ ਮਲੀਨ ਮੰਨਿਆ ਜਾਂਦਾ। ਗਊ ਖਾਣਾ ਇਸਲਾਮ ਦੇ 'ਚ ਧਰਮ ਹੈ, ਉਹਨਾਂ ਦੇ ਧਰਮ ਦਾ ਅੰਗ ਹੈ, ਕੋਈ ਮੈਲਾ ਕਰਮ ਨਹੀਂ। ਲੇਕਿਨ ਸਨਾਤਨ ਗੁਰਮਤ ਦੇ 'ਚ ਇਹ ਮੈਲਾ ਕਰਮ ਹੈ, ਕਿਉਂਕਿ ਗਊ ਸੋਚਦੀ ਹੈ, ਵਿਚਾਰਦੀ ਹੈ, ਮਨੁੱਖ ਦੇ ਬਹੁਤ ਨੇੜੇ ਹੈ, ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੀ ਹੈ। ਲਿਹਾਜ਼ਾ ਇਸਦਾ ਘਾਤ ਬੱਜਰ ਪਾਪ ਮੰਨ ਲਿਆ ਗਿਆ। ਪਰ ਹੁਣ ਸਵਾਲ ਇਹ ਪੈਦਾ ਹੁੰਦਾ ਨਿਰਮਲ ਕਰਮ ਕਿਹੜਾ? ਇੱਕੋ ਹੀ ਤਰ੍ਹਾਂ ਦੇ ਕਰਮ ਨੂੰ ਇੱਕ ਮਜ਼ਹਬ ਮਲੀਨ ਕਹਿ ਦਿੰਦਾ, ਇੱਕ ਨਿਰਮਲ ਕਹਿ ਦਿੰਦਾ। ਕਦੀ ਤੁਸੀਂ ਵਿਚਾਰ ਕਰੋਗੇ ਜਿਸ ਨੂੰ ਇੱਕ ਧਰਮ ਮੈਲਾ ਕਰਮ ਆਖ ਰਿਹਾ ਉਹਨੂੰ ਸਾਰੇ ਨਹੀਂ ਮੈਲਾ ਕਹਿੰਦੇ, ਅਤੇ ਜਿਸ ਕਰਮ ਨੂੰ ਇੱਕ ਧਰਮ ਸ਼ੁਭ ਕਹਿ ਰਿਹਾ ਸਾਰੇ ਸ਼ੁਭ ਨਹੀਂ ਕਹਿੰਦੇ। ਸੋ ਫਿਰ ਨਿਖੇੜਾ ਕਿਸ ਤਰ੍ਹਾਂ ਕਰੀਏ, ਕੌਣ ਠੀਕ ਹੈ ਕੌਣ ਗਲਤ ਹੈ? ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਗੱਲ ਨੂੰ ਬੜੇ ਸੋਹਣੇ ਢੰਗ ਨਾਲ ਨਜਿੱਠਿਆ, ਔਰ ਇਤਨੀ ਗੱਲ ਤੇ ਸਪਸ਼ਟ ਹੈ ਕਿ ਧਰਮ ਖੜਾ ਹੈ ਨਿਰਮਲ ਕਰਮ ਤੇ ਔਰ ਪ੍ਰਭੂ ਦੀ ਬੰਦਗੀ ਤੇ। ਪਰ ਹੁਣ ਨਿਰਮਲ ਕਰਮ ਕਿਹੜਾ ਹੈ ਤੇ ਸ੍ਰੇਸ਼ਟ ਧਰਮ ਕਿਹੜਾ ਹੈ, ਵੱਡਾ ਧਰਮ ਕਿਹੜਾ ਹੈ, ਮਹਾਨ ਧਰਮ ਕਿਹੜਾ ਹੈ ਜਿਹੜਾ ਨਿਰਮਲ ਕਰਮ ਤੇ ਖੜਾ ਹੈ, ਜਿਹੜਾ ਚੰਗੇ ਕਰਮਾਂ ਤੇ ਖੜਾ ਹੈ, ਨਿਰਮਲ ਕਰਮ ਤੇ ਖੜਾ ਹੈ, ਉਹ ਸ੍ਰੇਸ਼ਟ ਧਰਮ ਹੈ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਨਿਖੇੜਾ ਆਪ ਸਰਵਨ ਕਰੋ, ਪ੍ਰਮਾਣ ਕਰਦੇ ਨੇ ਸਗਲ ਧਰਮ ਮੇਂ ਸ੍ਰੇਸ਼ਟ ਧਰਮ। ਇੱਥੇ ਪ੍ਰਸ਼ਨ ਤੇ ਦੋ ਨੇ, ਉੱਤਰ ਇੱਕ ਹੈ, ਨਿਰਮਲ ਕਰਮ ਕਿਹੜਾ ਹੈ, ਸ੍ਰੇਸ਼ਟ ਧਰਮ ਕਿਹੜਾ ਹੈ, ਸਵਾਲ ਇਹ ਦੋ ਨੇ, ਜਵਾਬ ਇੱਕ ਹੈ। ਇਹਨੂੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਪ੍ਰਸ਼ਨ ਅਨੇਕ ਏਕ ਜੈ ਉੱਤਰ, ਅਲੰਕਾਰ ਮਾਨੋ ਤੈ ਚਿੱਤਰ, ਚਿੱਤਰਾ ਅਲੰਕਾਰ। ਚਾਰ ਪੰਜ ਸਵਾਲ ਹੋਵਨ ਤੇ ਇੱਕ ਜਵਾਬ ਦਿੱਤਾ ਜਾਏ ਤੇ ਚਾਰ ਪੰਜ ਦੇ ਚਾਰ ਪੰਜ ਸਵਾਲ ਹੱਲ ਹੋ ਜਾਣ ਇੱਕੋ ਹੀ ਜੋ ਹੈ ਜਵਾਬ ਨਾਲ, ਇਸ ਤਰ੍ਹਾਂ ਦੇ ਜਵਾਬ ਨੂੰ ਕਹਿੰਦੇ ਨੇ ਚਿੱਤਰਾ ਅਲੰਕਾਰ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਪਾਵਨ ਦੋ ਪੰਕਤੀਆਂ ਦੇ ਚਿੱਤਰਾ ਅਲੰਕਾਰ ਪ੍ਰਯੋਗ ਕੀਤਾ। ਦੋ ਸਵਾਲਾਂ ਦਾ ਜਵਾਬ ਇੱਕ, ਨਿਰਮਲ ਕਰਮ ਕਿਹੜਾ ਹੈ, ਸ੍ਰੇਸ਼ਟ ਧਰਮ ਕਿਹੜਾ ਹੈ? ਤੋ ਉੱਚਾ ਕਰਮ ਨਿਰਮਲ ਕਰਮ ਕਿਹੜਾ ਹੈ ਤੇ ਸ੍ਰੇਸ਼ਟ ਧਰਮ ਕਿਹੜਾ ਹੈ? ਕਿਉਂਕਿ ਜਗਤ ਵਿੱਚ ਹਰ ਬੰਦਾ ਕਹਿੰਦਾ ਮੇਰਾ ਧਰਮ ਸ੍ਰੇਸ਼ਟ ਹੈ, ਮੇਰਾ ਧਰਮ ਸ੍ਰੇਸ਼ਟ ਹੈ, ਔਰ ਐਸਾ ਤੁਹਾਨੂੰ ਕੋਈ ਵੀ ਨਹੀਂ ਮਿਲੇਗਾ ਜਿਹੜਾ ਇਹ ਨਾ ਕਹੇ ਕਿ ਮੇਰਾ ਧਰਮ ਮਹਾਨ ਹੈ। ਸਭ ਕਹਿੰਦੇ ਮਹਾਰਾਜ ਕਹਿੰਦੇ ਨੇ, ਘੱਟ ਨਾ ਕਿਨੇ ਕਹਾਇਆ, ਸਭ ਕਹਤੇ ਹੈ ਪਾਇਆ। ਪਿੱਛੇ ਤੇ ਕੋਈ ਵੀ ਨਹੀਂ ਰਹਿਣਾ ਚਾਹੁੰਦਾ, ਮੈਂ ਆਪਣੇ ਧਰਮ ਵਿੱਚ ਰਹਿ ਕੇ ਪ੍ਰਾਪਤ ਕਰ ਲਿਆ, ਮੇਰਾ ਧਰਮ ਬਹੁਤ ਵੱਡਾ ਹੈ, ਬਹੁਤ ਵੱਡਾ। ਐਸਾ ਸਾਰੇ ਕਹਿੰਦੇ ਨੇ, ਪਰ ਹੁਣ ਸ੍ਰੇਸ਼ਟ ਧਰਮ ਕਿਹੜਾ ਹੈ ਤੇ ਨਿਰਮਲ ਕਰਮ ਕਿਹੜਾ ਹੈ? ਪ੍ਰਚਲਿਤ ਦੋ ਪੰਕਤੀਆਂ ਜੋ ਗਾਲਬਨ ਸਾਰਿਆਂ ਨੂੰ ਯਾਦ ਹੋਣਗੀਆਂ, ਮੈਂ ਆਖਰੀ ਅਰਥ ਤੁਹਾਡੇ ਸਾਹਮਣੇ ਰੱਖਾਂ, ਸਗਲ ਧਰਮ ਮੇਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸ੍ਰੇਸ਼ਟ ਧਰਮ ਕਿਹੜਾ ਹੈ ਜਿਹੜਾ ਨਿਰਮਲ ਕਰਮ ਤੇ ਖੜਾ ਹੋਵੇ, ਤੇ ਨਿਰਮਲ ਕਰਮ ਕਿਹੜਾ ਹੈ? ਹਰ ਕੋ ਨਾਮ ਜਪ ਨਿਰਮਲ ਕਰਮ, ਹਰੀ ਦਾ ਨਾਮ ਜਪ ਇਹੀ ਨਿਰਮਲ ਕਰਮ ਹੈ, ਹਰੀ ਦਾ ਨਾਮ ਜਪ ਇਹੀ ਸ੍ਰੇਸ਼ਟ ਧਰਮ ਹੈ, ਔਰ ਕੋਈ ਸ੍ਰੇਸ਼ਟ ਧਰਮ ਨਹੀਂ। ਜੇ ਤੁਸੀਂ ਆਖੋ ਨਿਰਮਲ ਕਰਮ ਕਰਦਿਆਂ ਹੋਇਆਂ ਹਰੀ ਦਾ ਨਾਮ ਜਪ ਇਹ ਸ੍ਰੇਸ਼ਟ ਧਰਮ ਹੈ, ਜੇ ਕਰਮ ਪਹਿਲੇ ਹੀ ਨਿਰਮਲ ਹੋ ਗਏ ਤੇ ਨਾਮ ਜਪਣ ਦੀ ਲੋੜ ਕੀ ਹੈ? ਨਿਰਮਲ ਹੋ ਗਏ, ਪਵਿੱਤਰ ਹੋ ਗਏ, ਅਰਥ ਇਹ ਨਹੀਂ ਨੇ ਕਦੇ। ਨਿਰਮਲ ਹੋਣ ਲਈ ਤੇ ਨਾਮ ਜਪਣਾ ਹੈ, ਪਵਿੱਤਰ ਹੋਣ ਲਈ ਤੇ ਨਾਮ ਜਪਣਾ ਹੈ, ਸ਼ੁੱਧ ਹੋਣ ਲਈ ਤੇ ਨਾਮ ਜਪਣਾ ਹੈ। ਤੋ ਸ੍ਰੇਸ਼ਟ ਧਰਮ ਕਿਹੜਾ ਹੈ? ਹਰ ਕੋ ਨਾਮ ਜਪ। ਨਿਰਮਲ ਕਰਮ ਕਿਹੜਾ ਹੈ? ਹਰ ਕੋ ਨਾਮ ਜਪ, ਇਹ ਨਿਰਮਲ ਕਰਮ ਹੈ, ਇਸ ਤੋਂ ਵੱਡਾ ਹੋਰ ਕੋਈ ਕਰਮ ਨਹੀਂ। ਇਹ ਸ੍ਰੇਸ਼ਟ ਧਰਮ ਹੈ, ਇਸ ਤੋਂ ਵੱਡਾ ਹੋਰ ਕੋਈ ਧਰਮ ਨਹੀਂ। ਤੁਸੀਂ ਜਪ ਕੱਢਦੇ ਹੋ ਤੇ ਦੁਨੀਆਂ ਦੇ ਤਮਾਮ ਧਰਮਾਂ ਦੇ ਜਿਹੜੇ ਕਰਮ ਨੇ ਉਹ ਭੇਖ ਰਹਿ ਜਾਂਦੇ ਨੇ, ਪਖੰਡ ਰਹਿ ਜਾਂਦੇ ਨੇ। ਕਰਮ ਧਰਮ ਪਾਖੰਡ ਜੋ ਦੀ ਸੇ ਤਿੰਨ ਜਮ ਜਾ ਗਾਤੀ ਲੂਟੇ। ਕਿਆ ਕਰਮ ਤੇ ਧਰਮ ਵੀ ਪਖੰਡ ਨੇ? ਪਖੰਡ ਨੇ, ਜਿਹਦੇ ਚੋਂ ਜਪ ਕੱਢ ਦਿਓ, ਕੀਰਤੀ ਪ੍ਰਭੂ ਦੀ ਕੱਢ ਦਿਓ, ਸਿਮਰਨ ਕੱਢ ਦਿਓ, ਕਰਮ ਵੀ ਪਖੰਡ ਧਰਮ ਵੀ ਪਖੰਡ। ਕਰਮ ਧਰਮ ਪਾਖੰਡ ਜੋ ਦੀ ਸੇ ਤਿੰਨ ਜਮ ਜਾ ਗਾਤੀ ਲੂਟੇ। ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੇ। ਅਡੋਲ ਨਿਰਵਾਣ ਅਡੋਲ, ਉਸ ਪ੍ਰਭੂ ਦੀ ਕੀਰਤੀ ਗਾਇਨ ਕਰੋ ਨਿਮਕ ਦੇ ਬੰਦ ਖਲਾਸੀ ਹੋ ਜਾਏਗੀ ਇੱਕ ਸੈਕਿੰਡ। ਇੱਕ ਸੈਕਿੰਡ ਦਾ ਸਿਮਰਨ ਜਨਮਾਂ ਜਨਮਾਂਤਰਾਂ ਦੇ ਪਾਪ ਧੋ ਦਿੰਦਾ। ਇੰਨੀ ਮੈਂ ਅਰਥ ਕਰਦਾ ਸਿਮਰਨ। ਤੋ ਜਿੱਥੇ ਸਿਮਰਨ ਹੈ, ਜਿੱਥੇ ਜਪ ਹੈ, ਵਾਸਤਵਿਕ ਨਿਰਮਲ ਸੇਵਾ ਉਹੀ ਹੈ। ਨਹੀਂ ਤੇ ਸੇਵਾ ਕਾਮਨਾ ਵਾਲੀ ਹੋਵੇਗੀ ਤੋ ਸੇਵਾ ਸੇਵਾ ਨਹੀਂ, ਉਹ ਵਪਾਰ ਹੈ। ਮਹਾਰਾਜ ਕਹਿੰਦੇ ਕੋਟ ਮਧੇ ਕੋ ਬਿਰਲਾ ਸੇਵਕ ਔਰ ਸਗਲੇ ਵਿਵਹਾਰੀ। ਬਾਕੀ ਤੇ ਸਭ ਵਿਵਹਾਰ ਹੈ, ਬਾਕੀ ਤੇ ਸਾਰੀ ਸੰਸਾਰ ਦੀ ਜੋ ਹੈ ਲੀਲਾ। ਤੋ ਕਰਮ ਧਰਮ ਪਾਖੰਡ ਜੋ ਦੀਸੇ, ਕਿਹੜਾ ਕਰਮ ਪਖੰਡ ਹੈ, ਕਿਹੜਾ ਧਰਮ ਪਖੰਡ ਹੈ ਜਿਹਦੇ ਚੋਂ ਜਪ ਕੱਢ ਦਿਓ, ਕੀਰਤੀ ਕੱਢ ਦਿਓ, ਸਿਮਰਨ ਕੱਢ ਦਿਓ। ਉਹ ਕਰਮ ਵੀ ਪਖੰਡ, ਉਹ ਧਰਮ ਵੀ ਪਖੰਡ। ਸੰਸਾਰ ਵਿੱਚ ਬੇਸਤਰ ਧਰਮ ਪਖੰਡ ਤੇ ਖੜੇ ਨੇ, ਬੇਸਤਰ ਕਰਮ ਵੇਖ ਨੇ, ਹੋਰ ਕੁਛ ਨਹੀਂ। ਕਿਉਂਕਿ ਸਿਮਰਨ ਨਹੀਂ ਜਿਹਦੇ ਨਾਲ ਹਿਰਦੇ ਦੀ ਸਵੱਛਤਾ ਆਉਂਦੀ ਹੈ, ਜਿਹਦੇ ਨਾਲ ਬੁੱਧੀ ਦੀ ਨਿਰਮਲਤਾ ਆਉਂਦੀ ਹੈ। ਤੋ ਮੈਂ ਅਰਜ਼ ਕਰਾਂ, ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਜਿਹੜੀ ਬਾਣੀ ਹੈ, ਉਸ ਪਹਿਲੀ ਬਾਣੀ ਦਾ ਨਾਮ ਵੀ ਜਪ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਹਿਲੀ ਬਾਣੀ, ਉਹਦਾ ਨਾਮ ਜਾਪ ਹੈ। ਸਿੱਖ ਧਰਮ ਖੜਾ ਹੈ ਜਪ ਤੇ, ਜਾਪ ਤੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਬਾਣੀ ਜਪ ਦੀ ਵਿਆਖਿਆ ਹੈ। ਜਪ ਕਿਵੇਂ ਕਰਨਾ, ਕਦੋਂ ਕਰਨਾ, ਕਿਸ ਤਰ੍ਹਾਂ ਕਰਨਾ, ਪਰ ਸਾਰੀ ਗੱਲ ਸਮਝਾਈ ਗਈ। ਜਪੋ ਤਾਂ ਏਕੋ ਨਾਮਾ ਆਵਰ ਨਿਰਾਫਲ ਕਾਮਾ, ਬਾਕੀ ਸਭ ਨਿਸਬਤ ਜਪ ਤੋਂ। ਜਦ ਤੂੰ ਜਪੇਗਾ ਤੇ ਫਿਰ ਤੈਥੋਂ ਜੋ ਕੁਛ ਵੀ ਪ੍ਰਗਟ ਹੋਵੇਗਾ ਸਭ ਸੇਵਾ ਹੈ। ਉਹ ਬੜੀ ਪਵਿੱਤਰ, ਅਤਿਅੰਤ ਪਵਿੱਤਰ। ਤੋ ਮੈਂ ਅਰਜ਼ ਕਰਾਂ, ਮੂਲ ਗੱਲ ਸਿੱਖ ਜਗਤ ਦੇ ਚ ਜਪ। ਬ੍ਰਹਮ ਗਿਆਨੀ ਪੈਦਾ ਹੋਣੇ ਕਿਉਂ ਬੰਦ ਹੋ ਗਏ? ਕਿਆ ਸੇਵਾ ਦੀ ਕਮੀ ਹੈ? ਨਹੀਂ, ਸੇਵਾ 'ਚ ਅੱਜ ਵੀ ਸਾਰੀ ਦੁਨੀਆਂ ਨਾਲੋਂ ਅਸੀਂ ਅੱਗੇ ਹਾਂ। ਜਪ ਦੇ 'ਚ ਰਹਿ ਗਏ, ਜਪ ਦੇ 'ਚ ਪਛੜ ਗਏ। ਇਸ ਵਾਸਤੇ ਸਾਡੇ ਵਿੱਚ ਬ੍ਰਹਮ ਦ੍ਰਿਸ਼ਟੀਆਂ ਦਾ ਪੈਦਾ ਹੋਣਾ ਬੰਦ ਹੋ ਗਿਆ। ਇਸ ਵਾਸਤੇ ਅਕਸਰ ਸਾਡੇ ਗੁਰਦੁਆਰੇ ਵੀ ਲੜਾਈ ਝਗੜਿਆਂ ਦੇ ਬੁਨਿਆਦ ਬਣ ਗਏ। ਜਪ ਕੋਈ ਨਹੀਂ, ਸਿਮਰਨ ਨਹੀਂ। ਜਿਸਨੇ ਵਾਤਾਵਰਣ ਫਿਜ਼ਾ ਨੂੰ ਮਹਾਨ ਬਣਾਉਣਾ ਸੀ, ਰਸਕ ਪੁਰਸ਼ਾਂ ਨੇ, ਸਾਧਕ ਪੁਰਸ਼ਾਂ ਨੇ, ਉਹ ਗੱਲ ਰਹਿ ਗਈ। ਪਰ ਮੈਂ ਇਹ ਆਖਾਂ, ਬੀਜ ਤੇ ਨਾਸ ਨਹੀਂ, ਗੁਰੂ ਮਿਹਰ ਕਰਦਾ, ਕਰੇਗਾ, ਕਰਦਾ ਹੀ ਰਹੇਗਾ। ਲੇਕਿਨ ਗੁਰਮਤ ਖੜੀ ਹੈ ਜਪ ਤੇ। ਜਪ ਕਿਸ ਦਾ ਕਰਨਾ ਹੈ? ਨਿਰਗੁਣ ਬ੍ਰਹਮ ਦਾ। ਔਰ ਜਪ ਕਿਸ ਤਰ੍ਹਾਂ ਕਰਨਾ ਹੈ? ਸਾਹਿਬ ਕਹਿੰਦੇ ਰਸਨਾ ਨਾਮ ਜਪੋ ਤਬ ਮਥੀਏ ਇਨ ਬਿਧ ਅੰਮ੍ਰਿਤ ਪਾਓ। ਰਸਨਾ ਨਾਲ ਜਪਣਾ, ਔਰ ਕਿਸ ਤਰ੍ਹਾਂ ਜਪਣਾ? ਜ਼ਬਾਨ ਨੇ ਜਪਣਾ ਤੇ ਜਪਿਆ ਹੋਇਆ ਸਾਰਥਿਕ ਹੋ ਗਿਆ, ਸਫਲ ਹੋ ਗਿਆ, ਕਿਸ ਤਰ੍ਹਾਂ ਪਤਾ ਚੱਲੇਗਾ? ਵਾਹਿਗੁਰੂ ਵਾਹਿਗੁਰੂ ਆਖਦਿਆਂ ਜਦ ਰਸਨਾ ਨੂੰ ਰਸ ਆ ਜਾਏ, ਸਮਝ ਲੈਣਾ ਜਪ ਨੂੰ ਫਲ ਲੱਗ ਗਏ, ਜਪ ਨੂੰ ਭਾਗ ਲੱਗ ਗਿਆ। ਪ੍ਰਭ ਜੀ ਵਸੇ ਸਾਧ ਕੀ ਰਸਨਾ। ਪ੍ਰਭੂ ਦਾ ਵਾਸਾ ਕਿੱਥੇ ਹੈ? ਸਾਧਕ ਦੀ ਰਸਨਾ ਦੇ ਭਾਵ। ਉਹ ਵਾਹਿਗੁਰੂ ਆਖਦਾ ਹੈ, ਉਹਨੂੰ ਰਸ ਆ ਜਾਂਦਾ। ਉਹ ਰਸ ਕੀ ਹੈ? ਪਰਮਾਤਮਾ। ਉਹ ਰਸ ਕੀ ਹੈ? ਅਕਾਲ ਪੁਰਖ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਨਾਮ। ਮੈਨੂੰ ਮਾਲਾ ਦੀ ਲੋੜ ਨਹੀਂ, ਕਬੀਰ ਕਹਿੰਦੇ ਨੇ। ਅਕਾਲ ਪੁਰਖ ਦਾ ਨਾਮ, ਉਹਦੀ ਹੋਂਦ ਮੇਰੀ ਜ਼ਬਾਨ ਤੇ ਬਿਰਾਜਮਾਨ। ਪ੍ਰਭ ਜੀ ਵਸੇ ਸਾਧ ਕੀ ਰਸਨਾ। ਉਹ ਤੇ ਸਾਧਕ ਦੀ ਰਸਨਾ ਤੇ ਰਹਿੰਦਾ। ਤੇ ਸਾਧਨਾ ਕੀ ਹੈ? ਸਾਧਨਾ ਹੈ ਜਪ। ਤੇ ਜਪ ਕੀ ਹੈ? ਕਿਸ ਤਰ੍ਹਾਂ ਕਰੀਏ? ਰਸਨਾ ਨਾਮ ਜਪੋ ਤਬ ਮਥੀਏ ਇਨ ਬਿਧ ਅੰਮ੍ਰਿਤ ਪਾਓ। ਇੱਕ ਦੂ ਜੀਬੋ ਲੱਖ ਹੋਵੇ, ਲੱਖ ਹੋਵੇ ਲਖਵੀਸ, ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ। ਜਪ ਰਸਨਾ ਨਾਲ ਕਰਨਾ। ਜਪ ਸਫਲ ਹੋ ਗਿਆ ਤੋ ਸਮਝਣਾ ਪ੍ਰਭੂ ਦਾ ਨਾਮ ਰਸਨਾ ਤੇ ਵਸ ਗਿਆ। ਕਿਸ ਤਰ੍ਹਾਂ ਪਤਾ ਚੱਲੇਗਾ? ਵਾਹਿਗੁਰੂ ਆਖਣ ਵਿੱਚ ਬਿਸਮਾਤਧਾਰੀ ਹੋ ਜਾਏਗਾ। ਵਾਹਿਗੁਰੂ ਆਖਣ ਵਿੱਚ ਪਰਮ ਰਸ ਮਿਲੇਗਾ। ਵਾਹਿਗੁਰੂ ਆਖਣ ਵਿੱਚ ਪਰਮ ਆਨੰਦ ਦੇ ਝਰਨੇ ਜਲ ਪੈਣਗੇ। समझ लो इस मनुख दा अभ्यास सफल होया। हुण इस तो जो कुछ भी होवेगा ये जो कुछ भी करेगा सब सेवा है। इस तरह का पुरुष तलवार भी चुक लैंदा ते सेवा है। हो सकदा है किसी का पानी पिलाना सेवा करनी भी सेवा ना होवे, पर हो सकदा है किसी का मैदान जंग दी तलवार चलाना भी देश ते कौम की सेवा होवे। इस तरह का पुरुष जो कुछ भी करेगा सब सेवा है। पर सिमरन तो हीणा मनुख, जप तो हीणा मनुख जो कुछ भी करेगा सेवा दे फितूर ते वरूर दा जन्म होगा। इस वास्ते गुरु नानक देव जी महाराज ने गुरमत नो धर्म नो जप ते खड़ा कीता। अकाल पुरख दे दो रूप ने निर्गुण ते सरगुण। निर्गुण दा सिमरन इस ढंग नाल कर कि तू जुड़ जावे ते सरगुण दी सेवा कर। सरगुण स्वरूप का सिमरन नहीं करना, संसार का सिमरन की करना, सूरज चंद तारियां का, मनुखां का, पशु पंखियां का, जमीन आसमान का सिमरन थोड़ी करना है, सेवा करनी है। ते जो निराकार है जिदा आकार नहीं उहदा सिमरन करना। इस वास्ते गुरु घर विच संगत है, पंगत है, बिपुरखा सेवा तो पंगत विच करनी है, सिमरन तो संगत विच करना। ते हुण मैं अर्ज करां पंगत दे सेवा करन दी जाच आ गई, संगत दे सिमरन दी जाच ना आई। जे घंटा बैठे हैं संगत दे ते घंटे च किधरे दो मिनट भी प्रभु दी याद अंदर चली होवे गल औखी है। ते संबंध जुड़दा याद नाल सिमरन नाल। मैं फिर अर्ज करदा किसे नाल संबंध जुड़दा सिमरन नाल, तुसी परमात्मा नू याद करो, परमात्मा भी याद करन लग पैंदा, रिश्ता जुड़ जांदा, संबंध जुड़ जांदा। तो आरती दे शब्द दे मेरे पातशाह ने दो रूप अकाल पुरख दे बयान कीते, वर्णन कीते, निर्गुण ते सरगुण। मूल निर्गुण है, इस वास्ते सिमरन मूल है, सिमरन बुनियाद है, क्योंकि सरगुण का सारा पसारा निर्गुण के आसरे ते खड़ा है। आत्मा निर्गुण है, शरीर सरगुण है, पर यह अस्थूल सरगुण शरीर आत्मा के आधार से खड़ा है। वो ना होवे तो शरीर नहीं है, कुछ भी नहीं है, मूल है। ते मूल नाल जुड़न का साधन है सिमरन। गुरु घर दे सिमरन प्रधान। ते जब कोई सिमरन की कला सीख लैंदा है, भाव करन लग पैंदा है, मेहर हो जाती है, फिर उस तो जो कुछ भी आउंदा है सेवा है। वो जो कुछ भी करेगा सेवा है। और सिमरन नहीं तो सेवा करदे होया कौम नू दगा दे जाएगा, धोखा दे जाएगा, देश नू धोखा दे जाएगा। बड़े वड्डे वड्डे पए ने देश की सेवा करन वाले, पहले सेवा करदे ने फिर देश नू लुट लैंदे ने, पहले कौम की सेवा करदे ने फिर कौम नू धोखा दे देंदे ने, पहले गुरुद्वारियां दी सेवा करदे ने फिर चौधरपणा चाहीदा, फिर हंकार फितूर शिखर ते पहुंच जांदा, फिर पूजा होवे, फिर प्रतिष्ठा होवे, आखिर यही गल चल पैंदी। तो मैं अर्ज करा अगर सेवा दे निर्माणता बनी हुई है तो इस तरह का पुरुष सिरमौर पुरुष है। तो निर्माणता बिना सिमरन तो नहीं बनेगी। तो सिरमौर बंदा कीड़ा है, महान मनुख क्यों कौन है जो सारियां दे चरणां दी खाक बन गया। सगल पुरुष में पुरुख प्रधान, साध संग जांका मिटे अभिमान। चौथा शब्द सोहेले दा साहिब श्री गुरु रामदास जी महाराज का उच्चारण किया हो। इस बड़े मूल भाव साहिब गुरु रामदास जी महाराज ने साडे सामने रखे ने, वो मैं आप जी के सामने रखा। ये शब्द गौड़ी राग दे है और पूर्वी गौड़ी दे। पहला शब्द गुरु नानक देव जी महाराज का गौड़ी दीप की से, चौथे पातशाह का ये पावन पवित्र वाक जो सोहले की बाणी का चौथा शब्द है, ये गौड़ी पूर्वी देश है। महाराज इस पावन पवित्र वाक विच प्रमाण कर दें कि मनुख दा शरीर एक नगर है, एक बहुत वड्डा शहर है। किसी बहुत वड्डे शहर विच जैसे संघनी वसों आउंदी है, मनुख दे इस पिंड विच बहुत कुछ है, बड़ा पसारा है, बहुत कुछ है, बड़ा असीम पसारा है। ते भरिया ये किस चीज नाल है? साहब कहिंदे ने काम क्रोध नगर बहु भरिया, मिल साधु खंडल खंडा है। ये शरीर जो वासना ते क्रोध नाल भरिया होया है, और मैं अर्ज कर दिया, शरीर का जन्म वासना तो होया, वासना रोवे रोवे देता है, रोम रोम देता है। वासना की पूर्ति हो जाए मोह वधदा है, वासना की पूर्ति दे रोक खड़ी हो जाए क्रोध वधदा है। कभी बगौर मुताला करना, कामना पूर्ति दे जिसने रोक खड़ी कर दी है क्रोध वधदा जाएगा। जिथे जिथे कामना पूरी नहीं हुई, जिथे जिथे वासना पूरी नहीं हुई, क्रोध का जन्म होंदा है। अति क्रोधी मनुख समझ लेना इहदी वासना पूर्ति दे कुछ रोक खड़ी हुई है, कदी क्रोधी है, कदी खह खह के पैंदा, कदी चेता हो गया। और जब वासना पूरी होण लग पवे ते मोह वधदा जाएगा, मोह वधदा जाएगा। कदी बगौर मुताला करके देखना, जिस दे राही या जिस तरह वासना की पूर्ति होंदी जाए मनुख दे अंदर मोह वधदा जाएगा उस प्रति। पर वासना की पूर्ति ना होवे ते फिर क्रोध वधदा है, खिजदा है बंदा, चिड़चिड़ा सुभा हो जाता है। अक्सर सहजे सहजे बुढ़ेपे तक पहुंचदिया पहुंचदिया सुभा दे चिड़चिड़ेपण का एक कारण है कि वासना तो बहुत सारिया ने पूरी नहीं आदियां, तो शरीर की सतिया रह गई, वासना प्रबल, क्रोध वध जांदा। साहिब श्री गुरु ग्रंथ साहब जी महाराज की बाणी का फरमान कि उम्र के वधण के नाल वासना घटती नहीं, वासना वधदी है। कुंडर के कुसम ते धोले सपत पाताल की बाणी, लोचन सरमे बुद्ध बल नाठे ता काम पावस माधाणी। भगत त्रिलोचन जी श्री राग का पावन पवित्र वाक, कुंडर केस चिट्टे हो गए, बिल्कुल चिट्टे। कुंडर केस कुसम ते धौले सपत पाताल की बाणी, जबान लड़खड़ा गई है, शुद्ध बोल नहीं सकता, बचन जबान तो शुद्ध नहीं निकलते, लड़खड़ा गई है। नेत्रां दी जोत घट गई, कन्ना दी स्रोत घट गई, हथां दी चमड़ी छिड़ गई, पैरां दे चलण दी शक्ति रह गई, लोचन सरमै बुद्ध बल नाठी, सोचण शक्ति भी घट गई, चेते शक्ति भी घट गई, लोचन अखां दी दीद भी घट गई, जबान दी कुवत गोयाई भी घट गई, शरीर दी सारी सतिया घट गई। पुंडर के कुसम ते धौले सपत पाताल की बाणी, लोचन सर में बुद्ध बल नाठी ता काम पावस माधाणी। भावे मटकी दे कुछ भी नहीं, पर वासना दी मधाणी त्यों दी त्यों चल रही है, उहदे च कोई फर्क नहीं, कामना होई। भावे मटकी दे कुछ नहीं रहा, दई नहीं, चाटी नहीं, कुछ भी नहीं, ना अखां विच वेखण दी शक्ति रही, ना कन्नां विच सुणन दी, ना दिमाग विच सोचण दी, ना चित विच चेते शक्ति रह गई। जबान दी कुवते गोयाई भी नहीं रही, लेकिन कामना दी मधाणी चल रही। जब कामना दी मधाणी चल रही है तो हुण मक्खण ते निकलना नहीं, क्योंकि मटकी च है नहीं कुछ, कामना दी पूर्ति ते होनी नहीं, तो क्रोध वधेगा। इस वास्ते बुढ़ा होंदा होंदा मनुख करीबन करीबन क्रोधी हो ही जाता, कारण वासना है, पूर्ति नहीं होंदी। पंडित गुलाब सिंह जी महाराज गालबन जब 90 साल दे होए, ते महापुरुषां च इक बहुत वड्डी खूबी है कि वह अपनी कमजोरी से पर्दा नहीं पाते, साफ जाहिर कर देंगे। बाबा फरीद कहंदे काले मैडे कपड़े काला मैडा वे, गुण ही भरिया मैं फिरां, लोग कहन दरवेश, ਲੋਕੀ ਦਰਵੇਸ਼ ਕਹਿੰਦੇ ਨੇ ਪਰ ਮੈਂ ਦਰਵੇਸ਼ ਨਹੀਂ ਹਾਂ, ਮੈਂ ਤੇ ਗੁਨਾਹਾਂ ਨਾਲ ਭਰਿਆ। ਲੋਕੀ ਮੇਰੇ ਕੱਪੜਿਆਂ ਨੂੰ ਵੇਖ ਕੇ ਦਰਵੇਸ਼ ਕਹਿੰਦੇ ਨੇ, ਲੋਕੀ ਮੈਨੂੰ ਮੇਰੀ ਸੂਰਤ ਨੂੰ ਵੇਖ ਕੇ ਦਰਵੇਸ਼ ਕਹਿੰਦੇ ਨੇ, ਮੈਂ ਦਰਵੇਸ਼ ਨਹੀਂ ਹਾਂ। ਬਹੁਤ ਵੱਡੀ ਨਿਰਮਾਣਤਾ। ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਤੋਂ ਪੁੱਛਿਆ ਗਿਆ, ਮਨ ਦੀ ਹਾਲਤ ਦੱਸੋ। 90 ਸਾਲ ਦੇ ਨੇੜੇ ਸਨ, ਕਮਰ ਝੁਕ ਗਈ ਸੀ, ਸਰੀਰ ਦੀ ਸਾਰੀ ਸਤਿਆ ਜਾ ਚੁੱਕੀ ਸੀ। ਔਰ ਉਹ ਖੁਦ ਕਬੂਲਦੇ ਨੇ ਇਸ ਪਵਿੱਤਰ ਛੰਦ ਦੇ, ਤਨ ਕੇ ਬਲ ਨੇ ਅਬ ਪੀਠ ਦਈ, ਅਰ ਹਾਰ ਚਲੇ ਦ੍ਰਿਗਬਾਲ ਸੰਗਾਤੀ। ਤਨ ਦਾ ਬਲ ਜਾਂਦਾ ਰਿਹਾ। ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਕਹਿੰਦੇ ਨੇ, ਜੋ ਮੇਰੇ ਬਾਲ ਸਖਾ ਮਿੱਤਰ ਸਨ ਉਹ ਵੀ ਰੁਖਸਤ ਹੋ ਗਏ, ਮਰ ਗਏ। ਤਨ ਕੇ ਬਲ ਨੇ ਅਬ ਪੀਠ ਦਈ, ਅਰ ਹਾਰ ਚਲੇ ਦ੍ਰਿਗਬਾਲ ਸੰਗਾਤੀ, ਤਜ ਕੇ ਇਹ ਲੋਕ ਬਿਖੇ ਹਮ ਕੋ ਚਲ ਆਪ ਗਏ ਸੁਰ ਲੋਕ ਸਜਾਤੀ। ਮੇਰੀ ਜ਼ਾਤ ਵਾਲੇ ਮੇਰੇ ਗੁਰੂ ਭਾਈ, ਮੇਰੇ ਹਮ ਉਮਰ, ਉਹ ਵੀ ਸਰੀਰ ਨੂੰ ਤਿਆਗ ਕੇ, ਇਸ ਜਗਤ ਨੂੰ ਤਿਆਗ ਕੇ ਪਰਲੋਕ ਗਮਨ ਕਰ ਗਏ। ਮੇਰੇ ਸਰੀਰ ਦਾ ਬਲ ਜਾਂਦਾ ਰਿਹਾ, ਅੱਖਾਂ ਦੀ ਜੋਤ, ਕੰਨਾਂ ਦੀ ਸਰੋਤ ਜਾਂਦੀ ਰਹੀ। ਜਗ ਮੀਤ ਸਖਾ ਮੁਖ ਫੇਰ ਗਏ, ਅਬ ਸੇਵਕ ਹਾਂ ਨਾ ਪੁੱਛੇ ਮਮ ਬਾਤੀ। ਕੁਛ ਮਿੱਤਰ ਜਿਹੜੇ ਹੈਗੇ ਸਨ, ਉਹ ਮੈਂ ਬੁੱਢੇ ਨੂੰ ਵੇਖ ਕੇ, ਮੇਰੀ ਕਮਜ਼ੋਰ ਸਤਿਆ ਵੇਖ ਕੇ ਉਹ ਛੱਡ ਕੇ ਚਲੇ ਗਏ। ਅਤੇ ਜਿਹੜੇ ਮੇਰੇ ਸੇਵਕ ਸਨ, ਜਿਹੜੇ ਮੇਰੇ ਕੋਲ ਪੜ੍ਹਦੇ ਸਨ, ਪੰਡਿਤ ਗੁਲਾਬ ਸਿੰਘ ਜੀ ਕਹਿੰਦੇ ਨੇ, ਉਹ ਵੀ ਚਲੇ ਗਏ। ਜਦ ਉਹਨਾਂ ਨੇ ਦੇਖਿਆ ਹੁਣ ਪੜਾਉਣ ਦੀ ਸਮਰੱਥਾ ਹੀ ਨਹੀਂ ਰੱਖਦਾ, ਇਹਦੀ ਤੇ ਕੂਆ ਤੇ ਗੋਇਆਈ ਚਲੀ ਗਈ, ਇਹਦੀ ਤੇ ਨਜ਼ਰਾਂ ਚਲੀਆਂ ਗਈਆਂ, ਇਹਦਾ ਸਰੀਰ ਦਾ ਸੱਤ ਚਲਾ ਗਿਆ, ਤਾਕਤ ਚਲੀ ਗਈ। ਤਾਂ ਆਪ ਕਹਿੰਦੇ ਨੇ, ਉਹ ਸਾਥੀ ਮਿੱਤਰ ਵਿਦਿਆ